ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮੇਰਾ ਸਦਾ ਹੈ ਦੀਸੈ ਸ਼ਬਦ ਕਮਾਏ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਡੇ ਉਨਮਨ ਉੱਤੇ ਇਸ ਆਤਮ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਇਸ ਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਆਤਮ ਪ੍ਰਕਾਸ਼ ਦੇ ਚਲਕਾਰਿਆਂ ਨੂੰ ਸੁਰਤ ਦੁਆਰਾ ਅਨੁਭਵ ਕਰਨਾ ਹੀ ਇਸ ਸ਼ਬਦ ਨੂੰ ਬੁੱਝਣਾ, ਸੀਜਣਾ, ਚੀਨਣਾ ਜਾਂ ਪਹਿਚਾਨਣਾ ਹੈ। ਇਹ ਸਾਡੀ ਆਤਮਿਕ ਮੰਜ਼ਿਲ ਹੈ, ਸ਼ਬਦ ਸੁਰਤ ਦਾ ਮੇਲ, ਜਾਣੀ ਸੁਰਤ ਦੁਆਰਾ ਸ਼ਬਦ ਨੂੰ ਅਨੁਭਵ ਕਰਨਾ, ਇਹ ਸਾਡੀ ਆਤਮਿਕ ਮੰਜ਼ਿਲ ਹੈ। ਸ਼ਬਦ ਸੁਰਤ ਦਾ ਅਨੁਭਵੀ ਪ੍ਰਕਾਸ਼ ਕਿਵੇਂ ਹੁੰਦਾ ਹੈ, ਇਹਦੇ ਨਾਲ ਸਾਡੇ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਇਸ ਨਾਲ ਜੀਵ ਨੂੰ ਕਿਹੜੀਆਂ ਕਿਹੜੀਆਂ ਬਰਕਤਾਂ ਜਾਂ ਦਾਤਾਂ ਨਸੀਬ ਹੁੰਦੀਆਂ ਹਨ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪ ਇਹਨਾਂ ਦਾਤਾਂ ਨੂੰ ਮਾਣਦਿਆਂ ਹੋਇਆਂ ਆਪਣੇ ਵਿਸਮਾਦੀ ਅਨੁਭਵ ਇਸ ਲੇਖ ਵਿੱਚ ਅੰਕਿਤ ਕੀਤੇ ਹਨ। ਗੁਰਬਾਣੀ ਵਿਚਾਰ 61 ਸ਼ਬਦ ਭਾਗ 4। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਇਹ 7 ਰੰਗ ਜੀਵਨ ਰੌਂ, ਗਰਮੀ, ਪ੍ਰਕਾਸ਼ ਜਾਂ ਨਿਰਮਲਤਾ ਆਦਿ, ਇਹ ਗੁਣਾਂ ਦੀਆਂ ਅਮਿਤ ਇਕਸਾਰ ਸਹਿ ਸੁਭਾਏ ਜਾਂ ਸਰਬ ਵਿਆਪੀ ਦਾਤਾਂ ਆਦਿ ਤੋਂ ਹੀ ਸੂਰਜ ਆਪਣੀਆਂ ਕਿਰਨਾਂ ਦੁਆਰਾ ਸਮੁੱਚੀ ਦੁਨੀਆ ਨੂੰ ਪ੍ਰਦਾਨ ਕਰਦਾ ਆ ਰਿਹਾ ਹੈ। ਇਸ ਧੁੱਪ ਵਾਸਤੇ ਅਸੀਂ ਕਦੇ ਕੋਈ ਸੋਚ ਨਹੀਂ ਕੀਤੀ, ਕਦੇ ਕੋਈ ਵਿਉਂਤ ਨਹੀਂ ਬਣਾਈ, ਕੋਈ ਮੰਗ ਨਹੀਂ ਕੀਤੀ, ਕੋਈ ਘਾਲਣਾ ਨਹੀਂ ਘਾਲੀ, ਕੋਈ ਕੀਮਤ ਨਹੀਂ ਦਿੱਤੀ। ਜਦ ਕਦੀ ਅਸੀਂ ਇਸ ਇਲਾਹੀ ਦਾਤ ਜਾਂ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਹਦੇ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ। ਜਦੋਂ ਅਸੀਂ ਅੰਦਰ ਕਿਸੇ ਗੁਫਾ ਵਿੱਚ ਵੜ ਜਾਈਏ, ਹਨੇਰੇ ਕਮਰੇ ਵਿੱਚ ਵੜ ਜਾਈਏ, ਤਾਂ ਸੂਰਜ ਦਾ ਜਾਂ ਸੂਰਜ ਦੀ ਦਿੱਤੀ ਧੁੱਪ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਜਦੋਂ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਨਾਲ ਹੀ ਅਸੀਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਅਤੇ ਫਿਰ ਜਦੋਂ ਧੁੱਪ ਦੇ ਪ੍ਰਕਾਸ਼ ਵਿੱਚ ਮੁੜ ਆਪਣੇ ਆਪ ਨੂੰ ਪੇਸ਼ ਕਰ ਲੈਂਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣ ਸਕਦੇ ਹਾਂ। ਸੋ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ, ਇਹੀ ਸਾਡੀ ਕਮਾਈ ਜਾਂ ਯਤਨ ਹੈ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਦੇਵੀ ਦਾਤਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਸੋ ਪ੍ਰਕਾਸ਼ ਅਤੇ ਨਿੱਘ ਨੂੰ ਮਾਨਣਾ ਜਾਂ ਉਹਦੇ ਤੋਂ ਵਾਂਝੇ ਰਹਿਣਾ, ਇਹ ਸਾਡੇ ਮੁੱਢਲੇ ਯਤਨ ਜਾਂ ਸ਼ਬਦ ਸੁਰਤ ਦੀ ਕਮਾਈ ਉੱਤੇ ਨਿਰਭਰ ਕਰਦਾ ਹੈ। ਕਿੰਨੀ ਕੁ ਅਸੀਂ ਕਮਾਈ ਕਰਦੇ ਹਾਂ, ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਪੇਸ਼ ਕਰਦੇ ਹਾਂ, ਓਨੇ ਹੀ ਅਸੀਂ ਉਹਦੀਆਂ ਦਾਤਾਂ ਦੇ ਹੱਕਦਾਰ ਹੋਵਾਂਗੇ। ਪ੍ਰਭੂ ਦੀਆਂ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਪ੍ਰਭੂ ਦੀਆਂ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਵੱਡੀ, ਦੁਰਲਭ ਅਤੇ ਵੱਡੀ ਦਾਤ ਸ਼ਬਦ ਹੈ। ਸ਼ਬਦ ਦੇ ਪ੍ਰਕਾਸ਼ ਨਾਲ ਸਾਰੇ ਹੀ ਦੇਵੀ ਗੁਣ ਅਤੇ ਸੁੱਖ ਇਨਸਾਨ ਨੂੰ ਸਹਿਜ ਸੁਭਾਏ ਪ੍ਰਾਪਤ ਹੋ ਜਾਂਦੇ ਹਨ। ਸੋ ਸ਼ਬਦ ਦਾ ਅਨੁਭਵੀ ਪ੍ਰਕਾਸ਼ ਹੀ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਨਿਸ਼ਾਨ ਹੈ ਜਾਂ ਲੱਛਣ ਹੈ। ਰਾਮਦਾਸ ਦੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ। ਇੱਥੇ ਇੱਕ ਹਕੀਕਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਕਦੀ ਵੀ ਜਗਿਆਸੂ ਦੀ ਕਲਨਾ ਨਾਲ ਤੋਲਿਆ ਨਹੀਂ ਜਾ ਸਕਦਾ। ਦੂਜੇ ਲਫਜ਼ਾਂ ਵਿੱਚ ਬਖਸ਼ਿਸ਼ ਦੇ ਸਾਹਮਣੇ, ਉਹਦੀ ਗ੍ਰੇਸ ਦੇ ਸਾਹਮਣੇ ਜਗਿਆਸੂ ਦੀ ਕਲਨਾ ਜਾਂ ਕਮਾਈ ਤਾਂ ਐਵੇਂ ਨਾਮ ਮਾਤਰ ਹੁੰਦੀ ਹੈ। ਜਿੰਨੀ ਕੁ ਬਖਸ਼ਿਸ਼ ਦੀ ਉਮੀਦ ਜਾਂ ਆਸ ਰੱਖ ਕੇ ਜਗਿਆਸੂ ਆਪਣੀ ਪਰਮਾਰਥਿਕ ਕਲਨਾ ਜਾਂ ਯਤਨ ਕਰਦਾ ਹੈ, ਉਸ ਤੋਂ ਕਿਤੇ ਅਨੰਤ ਗੁਣਾ ਜ਼ਿਆਦਾ ਗੁਰੂ ਵੱਲੋਂ ਸਾਨੂੰ ਬਖਸ਼ਿਸ਼ਾਂ ਪ੍ਰਦਾਨ ਹੁੰਦੀਆਂ ਹਨ। ਇਹਨਾਂ ਬਖਸ਼ਿਸ਼ਾਂ ਅਤੇ ਬਰਕਤਾਂ ਨੂੰ ਪ੍ਰਾਪਤ ਕਰਨ ਉਪਰੰਤ ਜਗਿਆਸੂ ਦੇ ਮਨ ਵਿੱਚ ਜੋ ਖੁਸ਼ੀ ਆਨੰਦ ਉਪਜਦਾ ਹੈ, ਉਸ ਸ਼ੁਕਰਾਨੇ ਨੂੰ ਸਤਿਗੁਰਾਂ ਨੇ ਨਿਹਾਲ ਲਫਜ਼ ਦੁਆਰਾ ਦਰਸਾਇਆ ਹੈ। ਗੁਰ ਕਾ ਸ਼ਬਦ ਹਰ ਨਦਰ ਨਿਹਾਲੇ, ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ। ਗੁਰ ਤੁੱਠੇ ਨਾਮ ਦ੍ਰਿੜਾਇਆ ਹਮ ਕੀਏ ਸ਼ਬਦ ਨਿਹਾਲ, ਜਾਂ ਨਾਨਕ ਅਤੁੱਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ। ਏਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਾ ਮਾਤ ਸਾਹਿਬ ਤੁੱਠੇ ਜੋ ਮਿਲੇ। ਸੋ ਨਦਰ ਨਿਹਾਲ ਦੀ ਭਾਵੁਕ ਗਹਿਰਾਈ ਨੂੰ ਸਮਝਣ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਮਾਂ ਪਿਆਰ ਦੀ ਮਿਸਾਲ ਦਿੱਤੀ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਬਰੀ ਹੁੰਦੀ ਹੈ, ਪਰ ਜਦੋਂ ਕਦੀ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਭਾਵਨਾ ਨਾਲ ਮਾਂ ਨੂੰ ਰਿਝਾ ਲੈਂਦਾ ਹੈ, ਤਾਂ ਮਾਂ ਦੇ ਹਿਰਦੇ ਵਿੱਚ ਉਸ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ ਜਾਂ ਉਹਦਾ ਜੁੱਸਾ ਪਿਘਲ ਕੇ ਉਬਲ ਕੇ ਉਹਦੀਆਂ ਅਨੋਖੀਆਂ ਹਰਕਤਾਂ ਵਿੱਚ ਜ਼ਾਹਰ ਹੁੰਦਾ ਹੈ, ਅਤੇ ਉਹ ਬੱਚੇ ਨੂੰ ਕਈ ਪ੍ਰਕਾਰ ਦੇ ਵਿਸ਼ੇਸ਼ ਜਿਹੇ ਢੰਗਾਂ ਨਾਲ ਲਾਡ ਲਡਾਉਂਦੀ ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਹਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ ਅਤੇ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿੰਗਲ ਕੇ ਦੁੱਧ ਦਾ ਰੂਪ ਧਾਰ ਲੈਂਦਾ ਹੈ ਅਤੇ ਉਹਦੀਆਂ ਛਾਤੀਆਂ ਵਿੱਚੋਂ ਉੱਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੀ ਪ੍ਰੇਮ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਕ੍ਰਿਸ਼ਮੇ ਕਈ ਵਾਰੀ ਸਧਾਰਨ ਨਿਯਮਾਂ ਤੋਂ ਬਾਹਰ ਹੋ ਕੇ ਵੀ ਵਰਤਦੇ ਹਨ। ਠੀਕ ਇਸੇ ਤਰ੍ਹਾਂ ਜਦੋਂ ਰੱਬ ਦੇ ਭਗਤ ਜਾਂ ਪਿਆਰੇ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ, ਤਾਂ ਮਾਂ ਦੀ ਤਰ੍ਹਾਂ ਹੀ ਆਪਣੇ ਪਿਆਰੇ ਭਗਤਾਂ ਦੀ ਅਨੋਖੀ ਭੋਲੀ ਭਾਲੀ ਪ੍ਰੇਮ ਭਾਵਨਾ ਦੇ ਜਵਾਬ ਵਿੱਚ, ਉਹਦੇ ਰਿਸਪੋਂਸ ਵਿੱਚ ਪਰਮੇਸ਼ਰ ਦੀ ਮਿਹਰ ਅਤੇ ਉਹਦਾ ਹਿਰਦਾ ਆਪਣੇ ਪਿਆਰੇ ਭਗਤ 'ਤੇ ਰੀਝ ਕੇ ਉੱਛਲ ਪੈਂਦਾ ਹੈ ਅਤੇ ਉਹ ਆਪਣੇ ਦਰੋਂ ਘਰੋਂ ਫਿਰ ਉਹਨੂੰ ਇਲਾਹੀ ਦਾਤਾਂ, ਨਾਮ, ਪਿਰਮ ਪਿਆਲਾ, ਸੇਵਾ ਅਤੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਖੁੱਲ੍ਹੇ ਗੱਫੇ ਬਖਸ਼ਦਾ ਹੈ। ਇਹਨੂੰ ਗੁਰਬਾਣੀ ਵਿੱਚ ਨਦਰੀ ਨਦਰ ਨਿਹਾਲ ਆਖਿਆ ਗਿਆ ਹੈ, ਜਿਹਦੀਆਂ ਕਿ ਗੁਰ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਈ ਗੁਰਦਾਸ ਜੀ ਹੀਰਾ, ਹੁੰਡੀ ਅਤੇ ਬੋੜ ਦੇ ਬੀਜਾਂ ਦੀਆਂ ਮਿਸਾਲਾਂ ਦੇ ਕੇ ਦ੍ਰਿੜ ਕਰਾਉਂਦੇ ਹਨ ਕਿ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਨਾਲ ਜੋ ਬਰਕਤਾਂ ਅਤੇ ਬਖਸ਼ਿਸ਼ਾਂ ਸਤਿਗੁਰੂ ਪ੍ਰਦਾਨ ਕਰਦੇ ਹਨ, ਉਹਨਾਂ ਦਾ ਤਾਂ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਜੈਸੇ ਹੀਰਾ ਹਾਥ ਮੈਂ ਤਨਿਕ ਸਾ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰਬਾਂਡੇ ਹੁੰਡੀ ਲਾਗਤ ਨਾ ਭਾਰ ਕਛੂ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਬਟ ਬੀਜੀਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਧ ਕਰੇ ਬਿਰਖਾ ਬਿਥਾਰ ਜੀ, ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰਦੁਆਰ ਜੀ। ਗੁਰਬਾਣੀ ਵਿੱਚ ਪੰਚ ਸ਼ਬਦ ਲਫਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫਜ਼ ਕੇਵਲ ਅਲੰਕਾਰਕ ਰੂਪ ਵਿੱਚ ਉਸ ਪ੍ਰੇਮਮਈ ਆਤਮਿਕ ਆਨੰਦ ਨੂੰ ਦਰਸਾਉਣ ਦਾ ਇੱਕ ਸੰਗੀਤਕ ਢੰਗ ਹੈ। ਕਈ ਜਗਿਆਸੂ ਪੰਚ ਸ਼ਬਦ ਤੋਂ ਕਈ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਸ਼ਕਰਨ ਜਾਂ ਸੁਰਤ ਵਿੱਚ ਸੁਣਨ ਨੂੰ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮਤ ਪੰਚ ਅੱਖਰਾਂ ਵਾਲੇ ਮੰਤਰ ਨੂੰ ਹੀ ਪੰਚ ਸ਼ਬਦ ਸਮਝੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਦੇ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਖੈਰ, ਇਸ ਬਹੁਮੱਖੀ ਵਾਦ ਵਿਵਾਦ ਦੇ ਭੁਲੇਖੇ ਦਾ ਨਿਸਤਾਰਾ ਕਰਨ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ। ਸ਼ਬਦ ਦੀ ਕਮਾਈ ਤੋਂ ਪਹਿਲੇ ਸਾਡੇ ਮਨ, ਸਾਡੇ ਚਿੱਤ ਅਤੇ ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ। ਹੁਣ ਵਿਕਾਰੀ ਮਨ ਵਿੱਚੋਂ ਨੀਵੇਂ ਖਿਆਲ ਅਤੇ ਵਲਵਲੇ ਆਪਣੇ ਆਪ ਅਚਨਚੇਤ ਸੁਤੇ ਸਿੱਧ ਹੀ ਫੁਹਾਰੇ ਜਾਂ ਚਸ਼ਮੇ ਵਾਂਗੂ ਲਗਾਤਾਰ ਫੁੱਟਦੇ ਰਹਿੰਦੇ ਹਨ ਅਤੇ ਮਨੁੱਖ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਫੁਰਨਿਆਂ ਨੂੰ ਕੇਵਲ ਬਾਕੀ ਜੂਨਾਂ ਦੇ ਨਾਲੋਂ ਮਨੁੱਖ ਹੀ ਆਪਣੀ ਸੁਰਤ ਵਿੱਚ ਚੁੱਪ ਚੁਪੀਤੇ ਅਨੁਭਵ ਕਰਦਾ ਹੈ। ਪਰ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਸਹਿਜੇ ਸਹਿਜੇ ਉਹਨਾਂ ਵਿਕਾਰੀ ਫੁਰਨਿਆਂ ਦੀ ਜਗ੍ਹਾ ਗੁਰ ਕਿਰਪਾ ਸਦਕਾ ਉਹਦੇ ਮਨ ਵਿੱਚੋਂ ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਿਕ ਖੇੜਾ ਜਾਂ ਭਾਣਾ ਆਦਿ ਦੈਵੀ ਗੁਣਾਂ ਦੇ ਖਿਆਲ, ਵਲਵਲੇ, ਫੁਰਨੇ ਅਤੇ ਵਿਚਾਰ ਚਸ਼ਮੇ ਜਾਂ ਫੁਹਾਰੇ ਵਾਂਗੂ ਉਹਦੀ ਸੁਰਤ ਜਾਂ ਜ਼ਮੀਰ ਵਿੱਚ ਆਪਣੇ ਆਪ ਲਗਾਤਾਰ ਉਪਜਣ ਲੱਗ ਪੈਂਦੇ ਹਨ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਤਰੰਗਾਂ ਰੰਗਾਂ ਰੂਪਾਂ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਇਹਨਾਂ ਅੰਦਰੂਨੀ ਆਤਮਿਕ ਖਿਆਲਾਂ, ਵਲਵਲਿਆਂ ਅਤੇ ਪ੍ਰੇਮ ਸਵੈਪਨਾਂ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ ਹੈ। ਗੁਰਬਾਣੀ ਵਿੱਚ ਆਏ ਪੰਚ ਸ਼ਬਦ ਜਾਂ ਅਨਹਦ ਸ਼ਬਦ ਤੋਂ ਕੀ ਭਾਵ ਹੈ? ਜਦੋਂ ਵਿਕਾਰੀ ਵਲਵਲਿਆਂ ਦੀ ਜਗ੍ਹਾ ਸਾਡੇ ਮਨ ਵਿੱਚੋਂ ਰੱਬੀ ਭੈ ਭਾਵਨੀ, ਉਹਦੀ ਸਿਫਤ ਸਲਾਹ, ਪ੍ਰਭੂ ਪ੍ਰੇਮ, ਆਤਮਿਕ ਆਨੰਦ, ਖੇੜਾ ਆਦਿ ਉਹ ਉਪਜਣ ਲੱਗਦਾ ਹੈ ਤਾਂ ਉਸੇ ਨੂੰ ਉਹਨਾਂ ਦੀਆਂ ਪ੍ਰੇਮ ਸਵੈਪਨਾਂ ਦੀਆਂ ਤਰੰਗਾਂ ਨੂੰ ਹੀ ਗੁਰਬਾਣੀ ਵਿੱਚ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ ਵਿੱਚ ਨੀਵੇਂ ਖਿਆਲ ਅਤੇ ਵਲਵਲਿਆਂ ਨੂੰ ਪੈਦਾ ਕਰਨ ਵਾਸਤੇ ਸਾਨੂੰ ਕੋਈ ਉਚੇਚਾ ਜ਼ੋਰ ਨਹੀਂ ਲਾਉਣਾ ਪੈਂਦਾ, ਕੋਈ ਸਾਧਨਾ ਨਹੀਂ ਕਰਨੀ ਪੈਂਦੀ, ਇਹ ਬੁਰੇ ਖਿਆਲ ਜਾਂ ਵਲਵਲੇ ਸਾਡੇ ਮਨ ਵਿੱਚੋਂ ਆਪ ਮੁਹਾਰੇ ਹੀ ਉੱਠਦੇ ਰਹਿੰਦੇ ਹਨ। ਇਸੇ ਤਰ੍ਹਾਂ ਸ਼ਬਦ ਸੁਰਤ ਦਾ ਮੇਲ ਹੋਣ 'ਤੇ ਦੈਵੀ ਖਿਆਲ, ਵਲਵਲਿਆਂ ਅਤੇ ਪ੍ਰੇਮ ਸਵੈਪਨਾ ਦੀਆਂ ਤਰੰਗਾਂ ਲਈ ਵੀ ਸਾਨੂੰ ਆਪਣੇ ਆਪ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ, ਇਹ ਆਪਣੇ ਆਪ ਹੀ ਸੁਰਤ ਵਿੱਚੋਂ ਉਪਜਦੀਆਂ ਅਤੇ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਅਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਇਸੇ ਨੂੰ ਹੀ ਗੁਰਬਾਣੀ ਵਿੱਚ ਅਜਪਾ ਜਾਪ, ਅਨਹਦ ਸ਼ਬਦ, ਪੰਚ ਸ਼ਬਦ, ਮਨਮਦੇ ਹਰ ਹਰ ਰਾਮਨਾ, ਪਿਰਮ ਪਿਆਲਾ ਚੁੱਪ ਚ ਬੋਲਾ, ਅਨਹਦ ਧੁਨੀ ਜਾਂ ਗੋਬਿੰਦ ਗੱਜਿਆ ਕਿਹਾ ਗਿਆ ਹੈ। ਸੋ ਗੁਰਮੁਖ ਪਿਆਰਿਆਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਇਹ ਸਪਸ਼ਟ ਕੀਤਾ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ ਕੀ ਹੈ? ਗੁਰੂ ਪ੍ਰੇਮ। ਇਸ ਲਈ ਇਹਨਾਂ ਦੇ ਵਿੱਚ ਦਿਖਾਵੇ ਜਾਂ ਹਉਮੈ ਦੀ ਅੰਸ ਨਹੀਂ ਹੁੰਦੀ। ਗੁਰੂ ਪ੍ਰੇਮ ਦੇ ਵਿੱਚ ਦਿਖਾਵੇ ਜਾਂ ਹਉਮੈ ਦੇ ਵਾਸਤੇ ਕੋਈ ਥਾਂ ਨਹੀਂ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ ਪੰਚ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ 'ਤੇ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ। ਉਹ ਪੰਚ ਸ਼ਬਦ ਜਾਂ ਕਿਸੇ ਆਵਾਜ਼ਾਂ ਦੇ ਚੱਕਰ ਵਿੱਚ ਹੀ ਨਹੀਂ ਪੈਂਦਾ। ਉਹ ਤਾਂ अपनी सुरत नू शब्द विच लीन करके केवल प्रीतम दा नाम जा शब्द ही सुनता है अते रागा नादा दे झगड़े व्यर्थ समझ के केवल रब्बी प्रेम दी चुप बोली दैवी भावनावां जा अनहद शब्द विच भी लवलीन हो के मस्त रहिंदा है। शब्द सुरत लिव साध संग पंच शब्द एक शब्द मिलाए राग नाद संवाद लख पाख्या पाओ सुपाओ लवाए। वाहे गुरु गुर शब्द लै पिरम प्याला चुप चबोला गुरमुख सुनना सुरत कर पंच शब्द गुर शब्द अलापे पंच शब्द तुनकार तुन तै बाजे शब्द निसान। सो साध संगत विच गुर शब्द दी कमाई नाल जग्यासु नू गुरु घर तो नकदो नकद दातां जां बरकतां प्राप्त हुंदियां हन। कोई उधार नहीं हुंदा नालो नाल ही दातां प्राप्त हुंदियां रहिंदियां हन। इन्हां बरकतां जां दातां नू असीं किवें दर्शा सकते हाँ? जिन्ने भी दुख कलेश मनुख भोगदा है वह सब साडे नीवे ख्यालां ते कर्मां तो उपजदे हन। शब्द की कमाई द्वारा जग्यासु इना माइकी दुख सुख तो उच्चा उठ के कदी कदी छिन पर आत्मिक सुख की झलक महसूस करता है जा अनुभव करता है। उस छिन पल आत्मिक सुख ते रस की याद जड़ा उन्हों कदी कदाई झलकारा जा आंदा है ओदी याद उन्हों मुड़ मुड़ शब्द की कमाई वल प्रेरती है क्योंकि उस वेले उन्हों अकै आत्मिक सुख प्रतीत हुंदा है। सो ओ सुख उन्हों मुड़ मुड़ शब्द की कमाई करन वास्ते प्रेरदा है। इस करके ओ शब्द का अंतरमुखी अभ्यास करन दे नाल मन विच शब्द की अनुभवी विचार उपजती रहती है जिस करके मन विच चिंता अंदेशा आदि माइकी फुरने आने बंद हो जाते हैं। जग्यासु का मन किसी अनूठे आत्मिक रस की तार की खिच महसूस करता होया शब्द सुरत की कमाई वल प्रेरिया जाता है। आम तौर पर ईरखा द्वैत काम आदि के प्रभाव हेठ मनुख की मत बुद्धि ते अंतिशकरण प्रिष्टिया जाता है। इन्हों औगणा नाल मनुख स्वार्थी हो जाता है अते तबाही वाले पासे तुर पैंदा है। दूजे पासे प्रकाश रूपी शब्द द्वारा मनुख दी मत बुद्धि ए साध संगत रूपी सच्ची टकसाल विच कड़ी जांदी है अते फिर ओही विकारी मत ते बुद्धि आत्मिक ज्ञान ते उत्साह नाल भरपूर होण करके निष्काम सेवा ते पर उपकार वाले पासे जांदी है जिहड़ी पहला उन्हां ईरखा द्वैत आदि विकारां दे असर हेठ स्वार्थी हो जांदी है तबाही वल जांदी है ओही मत बुद्धि सच्ची टकसाल विच कड़ी जांदी करके आत्मिक ज्ञान ते उत्साह नाल भरपूर हो के निष्काम सेवा ते पर उपकार वल आप मुहारे ही लग जांदी है। सो अनेकां जन्मां विच दी गुजरदियां अते इस जन्म दे विच भी कुसंगत दे प्रभाव विच मनुख परम भुलावे दी माइकी काल कोठड़ी जा अज्ञानता दे कोर अंधकार विच विचरदा है लेकिन गुर शब्द दे अनुभवी ज्ञान द्वारा सानू महसूस हुंदा है कि यह सारा माइकी संसार धुएं दा पहाड़ है ए अज्ञानता दा हनेरा साडे मन विच्चों उड़ जांदा है। सो जेड़े संसार वास्ते असी पकड़ पाई रखते हाँ उन्हूं जफ्फा पाई बैठे हाँ वह सानू धुएं दा पहाड़ नज़र आउंदा है। अंतर शब्द मिटिया अज्ञान अंधेरा सतगुर ज्ञान मिलिया प्रीतम मेरा अंधियारे दीपक आन जलाए गुर ज्ञान गुरु लिव लागे। सो माइकी परम भुलावे अंदर मनुख जो अनेकां दुख कलेश ते चिंता फिकर दे विच सहमिया रहिंदा है ओही शब्द दे अनुभवी प्रकाश विच जदों माया दा हनेरा मिट जांदा है तां जग्यासु आत्मिक आनंदमयी जिंदगी बतीत करदा है। गुर का शब्द वसे मन जाके दुख दर्द प्रम ताका पागे। शब्द विचार परम पौ पंजन अवर न जान्या दूजा, साचे निर्मल मैल न लागे, गुर कै शब्द परम पौ पागे। मनुखी मन त्रैगुणी माया दे विस्माद विच आम तौर ते सुत्ता रहिंदा है। इनू गुरबाणी विच औथाड़ा जा उथारे दी अवस्था नाइट मोर जा दबाव वाली नींद क्या गया है। शब्द सुरत दी कमाई नाल जग्यासु सहज सुभाए आत्मिक जाग दे विच चेतन हो जाता है। नवहान नवतन शब्द जागी अपने पिर पाणिया, एक शब्द विचार सदा जन जागे। तस्कर चोर न लागे ताको तुन उपजे शब्द जगाया। सो धार्मिक खेतर दे बहुत सारे जग्यासु वेखा वेखी दुबदा विच अनेका फोके रस्मी कर्म कांडा दे रटन नाल एवें पानी रिड़कते रहिंदे हन। कई प्रकार दे जो असी कर्म कांड करते हाँ वो एवें पानी रिड़कन ही हुंदा है। इस तरह उन्हां दी मोटी बिरती चंगे माड़े जा सच झूठ आदि दा निस्तारा जा फैसला करन तों असमर्थ हुंदी है। लेकिन साध संगत विच शब्द दी कमाई करन नाल जग्यासु दी हंस बिरती हो जांदी है अते ओ सच झूठ दा नितारा करन दे योग हो जांदा है। ओदे विच विवेक बुद्धि आ जांदी है। गुर परमेश्वर नानक भेट्यो साचे शब्द निबेरा, साच सुचा सदा नानक गुर शब्द चगर निबेरियो। सारे संसार दा धार्मिक ज्ञान ते विज्ञान माया दे तिन्ना गुणा तक ही सीमित है, चौथे गुण तक एदी पहुंच नहीं। धार्मिक ज्ञान उत्ते साडियां निजी उक्तियां जुक्तियां ते सियाणपां दी पाण चढ़ी हुई होण करके जग्यासु दी जिंदगी विच कोई उचेरा जां चंगेरा परिवर्तन नहीं आउंदा। दूजे पासे विज्ञान भी केवल कुदरत दे छिलड़ां दे अध्ययन विच ही संतुष्ट रहिंदा है, गिरी तक नहीं पहुंचदा। जीवन विच परिवर्तन लियाउण वाला अध्यात्मिक तत्त ज्ञान केवल गुर शब्द दी अनुभवी विचार ते कमाई द्वारा ही प्राप्त किया जा सकता है। साडे जीवन दे विच अध्यात्मिक जा आत्मिक तब्दीली किवें आ सकती है, ये तिन्ना गुणा दे ज्ञान नाल जा विज्ञान दे ज्ञान दे नाल ये तब्दीली नहीं आ सकती। सगों अध्यात्मिक तत्त ज्ञान केवल गुर शब्द दी अनुभवी विचार ते कमाई द्वारा ही प्राप्त किया जा सकता है। चीने ज्ञान ध्यान तन सांचो एक शब्द लिव लावे, ज्ञान अंजन पाए गुर शब्दी नदरी नदर मिलाए दा। सो अनुभवी ज्ञान दा अंतरीव तजर्बा ना होण करके साधारण इंसान संसारक ते धार्मिक पक्ष तो कोई दूर दृष्टि नहीं रख दे। वो जीवन दे हर मोड़ ते गलत कदम पुट के बाद दे विच पछताउंदे हन जां फिर दुखदाई नतीजे भुगतदे हन। सतगुरां दी बाणी विच दर्शाई हुई जीवन सेध हर पक्ष तो परखी हुई अते अजमाई हुई सच्चाई है। सो जदों जग्यासु साध संगत विच मन वचन कर्म करके शब्द दी कमाई करदा है, मन वचन कर्म करके शब्द दी कमाई करदा है, ता फिर दिव्य दृष्टि जा विवेक बुद्धि प्राप्त हो जान करके ओदी संसारिक समाजिक राजनीतिक धार्मिक ते घरेलू कर्म किरिया अर्थात साडा समुचा जीवन ही सुखदाई ते आदर्शनी बन जाता है। नानक दृष्ट दीर्घ सुख पावे गुर शब्दी मन तीरा। सो इस तरह आत्मिक दे नाल नाल साडा माइकी जीवन भी सुखी हो जाता है। पिछले जन्म दे संस्कारां ते मौजूदा जहरीले वातावरण दे प्रभाव विच इंसान अपनियां नीवियां रुचियां दी पूर्ति लई मलीन किस्म दी संगत सस्ते मनोरंजन साहेता दे विच सुते सिद्ध परिवर्तित रहिंदा है। पर जदों गुरु कृपा सदका जग्यासु साध संगत विच ਸ਼ਬਦ ਦਾ ਰਸ ਉਹਦੀ ਮਿਠਾਸ ਚੱਖਦਾ ਹੈ ਤਾਂ ਉਹ ਸੁਤੇ ਸਿੱਧ ਸਹਿਜੇ ਹੀ ਆਪ ਮੁਹਾਰੇ ਨੀਵੀਂ ਕਿਸਮ ਦੀ ਮਨੁੱਖੀ ਕਿਤਾਬੀ ਅਤੇ ਖਿਆਲੀ ਸੰਗਤ ਤੋਂ ਅਲਿਪਤ ਰਹਿ ਕੇ ਦੈਵੀ ਮੰਡਲ ਅੰਦਰ ਵਿਚਰਨ ਦੀ ਜੁਗਤ ਸਿੱਖ ਲੈਂਦਾ ਹੈ। ਜਦੋਂ ਇਹ ਰਸ ਚੱਖ ਲੈਂਦਾ ਹੈ ਤਾਂ ਉਹ ਸਾਰੇ ਰਸ ਭੁੱਲ ਜਾਂਦੇ ਹਨ। ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਓ ਚਿੱਤ ਲਾਏ ਦਾ। ਅਸਲ ਵਿੱਚ ਗਿਆਨ ਅਤੇ ਕਰਮ ਇੰਦਰੇ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਸਾਡੀਆਂ ਬਾਹਰਮੁਖੀ ਇੰਦਰੀਆਂ ਇਹ ਸਾਡੇ ਵਿਕਾਰੀ ਮਨ ਦੇ ਹਥਿਆਰ ਹਨ। ਸੋ ਇਹ ਅਚਨਚੇਤ ਸਾਡੇ ਕੋਲੋਂ ਅਨੇਕਾਂ ਕਿਸਮ ਦੇ ਮਾਨਸਿਕ ਅਤੇ ਸਰੀਰਕ ਪਾਪ ਕਰਾ ਲੈਂਦੇ ਹਨ। ਪਰ ਸ਼ਬਦ ਦੀ ਕਮਾਈ ਕਰਨ ਨਾਲ ਜੀਵ ਆਤਮ ਪਰਾਇਣ ਹੋ ਜਾਂਦਾ ਹੈ, ਅੰਤਰਮੁਖੀ ਹੋ ਜਾਂਦਾ ਹੈ ਅਤੇ ਪਿਛਲੇ ਜਨਮ ਦੇ ਫਿਰ ਇਹਦੇ ਸਾਰੇ ਪਾਪ ਵੀ ਨਾਸ ਹੋ ਜਾਂਦੇ ਹਨ। ਸਾਚ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਏ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਸੋ ਗੁਰਬਾਣੀ ਦੀ ਪੰਕਤੀ ਮਾਇਆ ਵਿਆਪਤ ਬਹੁ ਪ੍ਰਕਾਰੀ ਅਨੁਸਾਰ ਇਹ ਅਨੇਕਾਂ ਰੰਗਾਂ ਵਾਲੀ ਮਨਮੋਹਣੀ ਮਾਇਆ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਕੇ ਇਹਦੇ ਅੰਦਰ ਆਸ਼ਾ ਅਤੇ ਤ੍ਰਿਸ਼ਨਾ ਦੀ ਅੱਗ ਵਧਾਉਂਦੀ ਰਹਿੰਦੀ ਹੈ, ਇਹਨੂੰ ਸਾੜਦੀ ਰਹਿੰਦੀ ਹੈ, ਜਿਸ ਕਰਕੇ ਇਨਸਾਨ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਮਾਨਸਿਕ ਤਣਾਓ, ਮੈਂਟਲ ਟੈਨਸ਼ਨ ਜਾਂ ਹੋਰ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਇਸ ਭਿਆਨਕ ਘੁੰਮਣ ਘੇਰ ਜਾਂ ਅਗਨ ਸੋਕ ਸਾਗਰ ਵਿੱਚੋਂ ਕੇਵਲ ਸ਼ਬਦ ਦੀ ਕਮਾਈ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਗੁਰ ਸ਼ਬਦ ਦਾ ਬਾਰੰਬਾਰ ਅਭਿਆਸ ਵਿਚਿੱਤਰ ਰੰਗ ਬਿਰੰਗੀ ਮਾਇਕੀ ਭੁੱਖ ਨੂੰ ਸ਼ਾਂਤ ਕਰ ਦਿੰਦਾ ਹੈ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੈ ਜੋ ਗੁਰ ਸ਼ਬਦ ਕਮਾਏ। ਹਉਮੈ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ। ਸੋ ਅਧਿਆਤਮਕ ਵਿਸਮਾਦ ਇਹ ਤ੍ਰੈ ਗੁਣੀ ਮਾਇਕੀ ਮੰਡਲ ਤੋਂ ਉੱਪਰ ਦੀ ਖੇਡ ਹੈ। ਇਸ ਲਈ ਤ੍ਰੈ ਗੁਣੀ ਮਾਇਕੀ ਮੰਡਲ ਅੰਦਰ ਵਿਚਰਨ ਵਾਲੇ ਸਾਰੇ ਜੋ ਦਾਰਸ਼ਨਿਕ, ਫਿਲੋਸਫਰ, ਲਿਖਾਰੀ, ਕਵੀ, ਕਲਾਕਾਰ ਆਦਿ ਇਹ ਆਪਣੀਆਂ ਰਚਨਾਵਾਂ ਵਿੱਚ ਰੱਬੀ ਵਿਸਮਾਦ ਅਨੁਭਵ ਨਹੀਂ ਕਰਾ ਸਕਦੇ। ਉਹ ਉਸ ਵਿਸਮਾਦ ਅੰਦਰ ਆਪ ਤਾਂ ਕੋਈ ਰਚਨਾ ਕਰ ਸਕਦੇ ਹਨ, ਲੇਕਿਨ ਸਾਨੂੰ ਰੱਬੀ ਵਿਸਮਾਦ ਅਨੁਭਵ ਨਹੀਂ ਕਰਾ ਸਕਦੇ। ਰੱਬੀ ਅਤੇ ਆਨੰਦੀ ਵਿਸਮਾਦ ਕਿਵੇਂ ਅਨੁਭਵ ਹੋ ਸਕਦਾ ਹੈ? ਕੇਵਲ ਸ਼ਬਦ ਦੀ ਕਮਾਈ ਦੁਆਰਾ। ਉਤਭੁਜ ਚਲਤ ਕੀਆ ਸਿਰ ਕਰਤੇ, ਵਿਸਮਾਦ ਸ਼ਬਦ ਦਿਖਾਏਂਦਾ। ਤਾਂ ਕਾ ਅੰਤ ਨ ਜਾਣੇ ਕੋਈ, ਪੂਰੇ ਗੁਰ ਤੇ ਸੋਝੀ ਹੋਈ, ਨਾਨਕ ਸਾਚ ਰੱਤੇ ਵਿਸਮਾਦੀ, ਬਿਸਮ ਪਏ ਗੁਣ ਗਾਏ ਦਾ। ਅਲੱਗ ਅਲੱਗ ਧਰਮ ਧਾਰਨ ਕਰਕੇ ਆਪਣੀ ਆਤਮਿਕ ਤਰੱਕੀ ਲਈ ਜਗਿਆਸੂ ਅਨੇਕਾਂ ਸਾਧਨਾਵਾਂ ਜਿਹਾ ਕਿ ਜਪ, ਤਪ, ਤੀਰਥ, ਕਰਮ ਕਾਂਡ, ਸੰਜਮ ਆਦਿ ਅਪਣਾਉਂਦਾ ਹੈ। ਪਰ ਇਹਨਾਂ ਸਭ ਲੰਮੀਆਂ ਅਤੇ ਕਠਿਨ ਸਾਧਨਾਵਾਂ ਦੁਆਰਾ ਵੀ ਉਹਦੀ ਅਸੀਂ ਦੇਖਦੇ ਹਾਂ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਇਸ ਲਈ ਸਤਿਗੁਰਾਂ ਨੇ ਜਗਿਆਸੂ ਦੀ ਅਧਿਆਤਮਿਕ ਜਾਂ ਰੂਹਾਨੀ ਤਰੱਕੀ ਲਈ ਸ਼ਬਦ ਦੀ ਕਮਾਈ ਨੂੰ ਹੀ ਸਭ ਤੋਂ ਉੱਤਮ ਜਪ, ਤਪ, ਤੀਰਥ, ਸੰਜਮ ਆਦਿ ਦੱਸਿਆ ਹੈ। ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੇ, ਸਗਲੇ ਕਰਮ ਧਰਮ ਸੁੱਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ। ਗੁਰਬਾਣੀ ਦੀ ਪੰਕਤੀ ਹੈ, ਗੁਰ ਕੈ ਸ਼ਬਦ ਰਿਆ ਭਰਪੂਰੇ, ਅਰਥਾਤ ਪ੍ਰਭੂ ਸ਼ਬਦ ਦੁਆਰਾ ਸਾਡੇ ਹਿਰਦੇ ਅਤੇ ਸਾਰੀ ਕਾਇਨਾਤ ਵਿੱਚ ਵਿਆਪਕ ਹੈ ਅਤੇ ਸ਼ਬਦ ਦੀ ਕਮਾਈ ਦੁਆਰਾ ਅਸੀਂ ਉਹਦੀ ਹੋਂਦ, ਉਹਦੀ ਨੇੜਤਾ, ਉਹਦੀ ਸਮੀਪਤਾ ਮਹਿਸੂਸ ਕਰ ਸਕਦੇ ਹਾਂ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਹਿਚਾਣੋ, ਜਲ ਥਲ ਮਈਅਲ ਗੁਪਤੈ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਸਾਹਿਬ ਮੇਰਾ ਸਦਾ ਹੈ ਦੀਸੈ ਸ਼ਬਦ ਕਮਾਏ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਸਾਡੇ ਅਜੋਕੇ ਪਦਾਰਥਿਕ ਗਿਆਨ ਵਿਗਿਆਨ ਅਤੇ ਫਿਲੋਸਫੀਆਂ ਦੁਆਰਾ ਮਨੁੱਖ ਦਾ ਜੀਵਨ ਸ਼ਾਂਤੀ ਪੂਰਵ ਅਤੇ ਸਦਾਚਾਰਕ ਬਣਨ ਦੀ ਬਜਾਏ ਸਗੋਂ ਹੋਰ ਵੀ ਨੀਵਾਂ ਅਤੇ ਮਲੀਨ ਹੁੰਦਾ ਜਾ ਰਿਹਾ ਹੈ। ਪ੍ਰਕਾਸ਼ ਰੂਪੀ ਸ਼ਬਦ ਦੀ ਕਮਾਈ ਨਾਲ ਜਗਿਆਸੂ ਦੇ ਅੰਤਸ਼ਕਰਨ ਵਿੱਚ ਅਨੁਭਵੀ ਗਿਆਨ ਦੀ ਹਨੇਰੀ ਆਉਂਦੀ ਹੈ, ਜਿਹਦੇ ਨਾਲ ਕਿ ਉਹਦੇ ਸਾਰੇ ਭਰਮ, ਵਹਿਮ, ਸਹਿਸਾ, ਦੁਬਿਧਾ ਇਹਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਜੀਵਨ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਸਾਰੇ ਪਾਸੇ ਉਸਨੂੰ ਪਰਮਾਤਮਾ ਦੇ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਦਰਸ਼ਨ ਹੁੰਦੇ ਹਨ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਵੇਂ ਅਸਲੀ ਸੋਨੇ ਦੀ ਪਹਿਚਾਣ ਕਰਨ ਲਈ ਸੋਨੇ ਦੇ ਪਹਿਲਾਂ ਸਾਰੇ ਲੱਛਣ ਜਾਂ ਗੁਣਾਂ ਦੀ ਜਾਣਕਾਰੀ ਦਾ ਹੋਣਾ ਲਾਜ਼ਮੀ ਹੈ, ਇਸੇ ਤਰ੍ਹਾਂ ਕਰਤੇ ਕੀ ਮਿੱਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਅਨੁਸਾਰ, ਗੁਰ ਸ਼ਬਦ ਦੇ ਪ੍ਰਕਾਸ਼ ਦੁਆਰਾ ਹੀ ਉਸ ਇੱਕ ਪ੍ਰਭੂ ਨੂੰ ਬੁੱਝਿਆ, ਚੀਨਿਆ ਜਾਂ ਪਹਿਚਾਣਿਆ ਜਾ ਸਕਦਾ ਹੈ। ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਿਨਾਂ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਛੱਡ ਕੇ ਹੋਰ ਅਨੇਕਾਂ ਦੇਵੀ ਦੇਵਤਿਆਂ ਅਵਤਾਰਾਂ ਦੀ ਉਪਾਸ਼ਨਾ ਵਿੱਚ ਭਟਕਦਾ ਰਹਿੰਦਾ ਹੈ ਅਤੇ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ। ਏਕ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ, ਤੇਰੇ ਦਰਸ਼ਨ ਕੋ ਕੇਤੀ ਬਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਨਾਨਕ ਸਾਹਿਬ ਸ਼ਬਦ ਵਿੱਚ ਸਿੰਜਾਪੇ ਸਾਚਾ ਸਿਰਜਣਹਾਰਾ। ਪ੍ਰਭੂ ਇੱਕ ਹੈ ਪਰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜਿਵੇਂ ਹਰ ਇੱਕ ਸ਼ੈ ਦੇ ਨਾਲ ਉਹਦੀ ਜੋੜੀ ਪੇਅਰ ਜੁੜਿਆ ਹੋਇਆ ਹੈ, ਜਿਵੇਂ ਦੁੱਖ ਨਾਲ ਸੁੱਖ, ਤੂੰ ਨਾਲ ਮੈਂ, ਉੱਚੇ ਨਾਲ ਨੀਵਾਂ, ਚੰਗੇ ਨਾਲ ਮਾੜਾ ਆਦਿ, ਹੋਮੇ ਅਧੀਨ ਜਨਮ ਜਨਮਾਂਤਰਾਂ ਤੋਂ ਤ੍ਰੈਗੁਣੀ ਮਾਇਆ ਵਿੱਚ ਖੱਚਤ ਰਹਿਣ ਕਰਕੇ ਮਨੁੱਖ ਦੀ ਹਰ ਸੋਚਣੀ, ਹਰ ਭਾਵਨਾ, ਹਰ ਕਰਮ ਦੂਜੇ ਭਾਵ ਵਿੱਚ ਹੀ ਹੁੰਦਾ ਹੈ। ਸੋ ਦੂਜੇ ਭਾਏ ਜਾਂ ਦੂਜੇ ਦੋਏ ਦੇ ਭਰਮ ਨੂੰ ਵੀ ਕੇਵਲ ਸਤਿਗੁਰਾਂ ਦਾ ਸਹਿਜ ਆਨੰਦੀ ਏਕ ਸ਼ਬਦ ਹੀ ਦੂਰ ਕਰ ਸਕਦਾ ਹੈ। ਦੂਜਾ ਭਾਉ ਗੁਰ ਸ਼ਬਦ ਜਲਾਇਆ, ਜੈ ਦੇਖਾਂ ਤੈ ਏਕੋ ਸੋਈ, ਦੂਜੀ ਦੁਰਮਤ ਸ਼ਬਦੇ ਖੋਈ, ਅਨ ਦਿਨ ਭਗਤ ਕਰੇ ਦਿਨ ਰਾਤੀ, ਦੁਬਦਾ ਸ਼ਬਦੇ ਖੋਈ। ਸਥੂਲ ਸਰੀਰਕ ਤੇ ਸੂਖਮ ਮਾਨਸਿਕ ਸੇਵਾ ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਸਥੂਲ ਸਰੀਰਕ ਤੇ ਸੂਖਮ ਮਾਨਸਿਕ ਸੇਵਾ ਇਹ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਮਨ ਦੇ ਫੁਰਨੇ ਵਲਵਲੇ ਤੇ ਇੱਛਾਵਾਂ ਨੂੰ ਸਾਕਾਰ ਕਰਨ ਲਈ ਸਾਡਾ ਸਰੀਰ ਮਨ ਦਾ ਇੱਕ ਹਥਿਆਰ ਹੈ। ਸਰੀਰਕ ਸੇਵਾ ਦੀ ਬੁਨਿਆਦ, ਅਗਵਾਈ ਤੇ ਉਤਸ਼ਾਹ ਵੀ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ, ਤਾਂ ਹੀ ਅਸੀਂ ਸੇਵਾ ਕਰਦੇ ਹਾਂ। ਪਹਿਲਾਂ ਮਨ ਦੇ ਵਿੱਚੋਂ ਹੀ ਵਲਵਲਾ ਪੈਦਾ ਹੁੰਦਾ ਹੈ, ਜਿਹਦੇ ਕਰਕੇ ਸਾਡਾ ਸਰੀਰ ਇੱਕ ਹਥਿਆਰ ਬਣ ਜਾਂਦਾ ਹੈ। ਸੋ ਮਨ ਵਿੱਚ ਨਿਸ਼ਕਾਮ ਅਤੇ ਪਰਉਪਕਾਰੀ ਸੇਵਾ ਦਾ ਚਾਓ ਸ਼ਬਦ ਦੇ ਨਾਲ ਪੈਦਾ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਅਤੇ ਕਮਾਈ ਨਾਲ ਹੀ ਅਸੀਂ ਸੱਚੀ ਸੇਵਾ ਕਰ ਸਕਦੇ ਹਾਂ, ਨਹੀਂ ਤਾਂ ਐਵੇਂ ਪਾਖੰਡ ਕਰਦੇ ਜਾਵਾਂਗੇ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ, ਸ਼ਬਦ ਵਿਚਾਰ ਗਹੇ ਗੁਰ ਸੇਵਾ, ਸਤਿਗੁਰ ਸੇਵੀ ਸ਼ਬਦ ਸਲਾਹੀ। ਪੂਰਬਲੇ ਸੰਸਕਾਰਾਂ ਦੇ ਰੋਡ ਵਿੱਚ ਕਈ ਵਾਰੀ ਜੀਵ ਦਾ ਮਨ ਲੋਅਰ ਕੌਂਸ਼ੀਅਸ ਉਹਦੀ ਹਮੇਸ਼ਾ ਬੜੀ ਤੇਜ਼ ਰਫਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦੀ ਰਹਿੰਦੀ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਤੇ ਮਨ ਨੂੰ ਘੜਨਾ ਹੀ ਹੈ ਤੇ ਜੇ ਮਨ ਦੌੜਦਾ ਰਹਿੰਦਾ ਹੈ ਤਾਂ ਸਾਡੀਆਂ ਕਿਸੇ ਵੀ ਤਰ੍ਹਾਂ ਦੇ ਜੋ ਕਰਮ ਕਾਂਡ ਕਰਦੇ ਹਾਂ ਉਹਨਾਂ ਦਾ ਕੋਈ ਫਾਇਦਾ ਨਹੀਂ। ਜਪ, ਤਪ, ਹੱਠ, ਹੋਰ ਅਨੇਕਾਂ ਮੁਸ਼ਕਿਲ ਸਰੀਰਕ ਤੇ ਮਾਨਸਿਕ ਕਰਮ ਕਾਂਡਾਂ ਦੁਆਰਾ ਮਨ ਦਾ ਭੇਦ ਨਹੀਂ ਲੱਭਦਾ। ਜੀਵ ਦੇ ਮਨ ਦੀ ਭਟਕਣਾ ਜਾਂ ਉਹਦੀ ਵਿਕਾਰੀ ਹਾਲਤ, ਇਹਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਬੁੱਝੇ ਸਮਝੇ ਜਾ ਸਕਦੇ ਹਨ। ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੇ ਹਰ ਨਾਲ, ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਹੋ ਸਮਾਲ। ਸੋ ਵਾਹਿਗੁਰੂ ਦੀ ਹਸਤੀ ਤੇ ਉਹਦੀ ਰਚਨਾ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਇਸ ਦੇ ਅਨੁਸਾਰ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਨੂੰ ਕੇਵਲ ਉਹੀ ਬਿਆਨ ਕਰ ਸਕਦਾ ਹੈ ਜਿਹਨੂੰ ਕਿ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋਈ ਹੋਵੇ। ਗੁਰ ਸ਼ਬਦ ਦੁਆਰਾ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ਅਤੇ ਉਹਦੀ ਅਸਚਰਜ ਸਿਫਤ ਸਲਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ। ਅੰਨ ਦਿਨ ਕੀਰਤਨ ਸਦਾ ਕਰੇ ਗੁਰ ਕੈ ਸ਼ਬਦ ਅਪਾਰਾ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੇ, ਗੁਰਮੁਖ ਨਾਮ ਸ਼ਬਦ ਸਲਾਹੇ। ਸੱਚੇ ਮਾਲਕ ਦੀ ਵਡਿਆਈ ਵੀ ਸੱਚੀ ਹੈ ਅਤੇ ਉਹਦੀ ਬੋਲੀ ਅਥਾ ਪ੍ਰੇਮ ਵਾਲੀ ਹੈ, ਇਸ ਲਈ ਵਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਲੇਕਿਨ ਵਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬਖੁਦ ਆਪਣੇ ਆਪ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਸਵਾਦ ਮਾਨਣ ਲਈ ਸਤਿਗੁਰਾਂ ਨੇ ਮਿਹਰ ਕਰਕੇ ਸਾਡੇ ਲਈ ਧੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਅੰਨ ਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਵਿਰਲਾ ਬੂਝੇ ਕੋਏ। ਸੋ ਜੀਵ ਨੂੰ ਦੁਰਲੱਭ ਅਤੇ ਅਮੋਲਕ ਜੀਵਨ ਸੇਵਾ ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਆ ਗਿਆ ਸੀ। ਸਾਨੂੰ ਇਹ ਮਨੁੱਖੀ ਜੀਵਨ ਅਕਾਲ ਪੁਰਖ ਨੇ ਸੇਵਾ ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਵਾਸਤੇ ਬਖਸ਼ਿਆ ਸੀ। ਲੇਕਿਨ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਕਰਕੇ ਹੀਰੇ ਜੈਸਾ ਜਨਮ ਮਾਇਕੀ ਵਿਸਮਾਦ ਵਿੱਚ ਪ੍ਰਵਿਰਤ ਕਰਕੇ ਕੌਡੀ ਬਦਲੇ ਗੁਆ ਲੈਂਦੇ ਹਾਂ। ਇਲਾਹੀ ਵਣਜ ਵਪਾਰ ਕਿਵੇਂ ਹੋ ਸਕਦਾ ਹੈ? ਗੁਰਮੁਖਾਂ ਹਰ ਤਨ ਖਾਟਿਆ, ਗੁਰ ਕੈ ਸ਼ਬਦ ਵਿਚਾਰ, ਨਾਵੇਂ ਕਾ ਵਪਾਰੀ ਹੋਵੇ ਗੁਰ ਸ਼ਬਦੀ ਕੋ ਪਾਏਂਦਾ, ਗੁਰ ਕੈ ਸ਼ਬਦ ਵਣਜਨ ਵਪਾਰੀ ਨਦਰੀ ਆਪ ਮਿਲਾਏਦਾ, ਇਹ ਵੱਖਰ ਵਪਾਰੀ ਸੋ ਦ੍ਰਿੜੈ ਭਾਈ ਗੁਰ ਸ਼ਬਦ ਕਰੇ ਵਿਚਾਰ। ਸ਼ਬਦ ਦੇ ਪਿਆਰ ਸ਼ਰਧਾ ਅਤੇ ਅਨੁਭਵੀ ਵਿਚਾਰ ਦੁਆਰਾ ਸੁਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਵੀ ਸੜ ਜਾਂਦਾ ਹੈ। ਹਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ, ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਸੋ ਸ਼ਬਦ ਦੀ ਕਮਾਈ ਦੇ ਨਾਲ ਜੋ ਅਨੇਕਾਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ, ਇਹਨਾਂ ਨੂੰ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਰਾਹੀਂ ਵਰਣਨ ਕੀਤਾ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅਨੇਕਾਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੇ ਲਿਖੇ ਹੋਏ ਗੁਰਮੁਖ ਪਿਆਰਿਆਂ ਦੇ ਅਨੁਭਵੀ ਲੇਖ ਆਪ ਜੀ ਬਾਹਰੋਂ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ